हम करणहीन कर्महीन कूड़ियारी। हमरी मुंदर नाम हर स्वामी, हृदय अंतर दुष्ट दुष्टारी। ज्यों भावे त्यों राखो स्वामी, जन नानक शरण तुम्हारी। ज्यों भावे त्यों राखो स्वामी, शरण आन लगे। बेनती की गई है कि जो छोटे बच्चे ने उन्होंने लैके बीबिया कैनवस के थले ना बैठन, ए शामियान के हेठा ना बैठन, ये गर्मी बढ़ती है। और कोले सामने दरख्त ने, दरख्तों के हेठा घर लग्या होया, हवा खुली चल रही है, उत्थे हाथ वाला पखा लै जाण, बच्चों के दुआले बहुते कपड़े ना बलेटन, इशनान करन दी लोड़ पैंदी है, इशनान करा लैण, क्योंकि फुल हुंदे ने इस गर्मी च। जिथे बंदे बैठ जाते ने उत्थे 10 दर्जे गर्मी होर बढ़ जाया करदी है। सो इस करके वो बच्चे जदों बाहर बैठणगे तां खुश रहणगे। ते बीबियां नूं वी सुणन वास्ते प्रबंध किया होया, उत्थे आवाज़ पहुँच रही है। सो बीबियां छोटियां सारियां उत्थे बच्चों नूं लै के बह जाण। दूसरे जिहड़े थोड़े जिहे वड्डे बच्चे ने, उन्होंने जो पहरेदार ने फुल तोड़ते ने, दरख्तों के टुसे तोड़ते ने, होर टूटिया खोलते ने, होर कई किस्म के शरारत वगैरह करते हैं, क्योंकि बच्चों का सुभाव होया कर रहा है। बच्चा सुभाव है, होंगे तो बहुत चंगे ने, दात है परमेश्वर की, पर बिरती चंचल होने करके ਉਹ ਪਹਿਰੇਦਾਰਾਂ ਦੀ ਡਿਊਟੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਥੋੜ੍ਹਾ ਖਬਰਦਾਰੀ ਰੱਖਣ ਅਤੇ ਹੌਲੀ ਹੌਲੀ ਉਹਨਾਂ ਨੂੰ ਹਟਾ ਕੇ ਰੱਖਣ ਬਿਠਾਉਣ। ਸੋ ਹੁਣ ਸਾਰੇ ਆਪ ਚਿੱਤ ਬੇਤੀਆਂ ਇਕਾਗਰ ਕਰੋ, ਧਿਆਨ ਦੇਵੋ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅੱਜ ਅਨੰਦਪੁਰ ਸਾਹਿਬ ਦੇ ਅੰਦਰ ਬੈਠੇ ਬਹੁਤ ਸਾਰੇ ਬਚਨ ਕਰ ਰਹੇ ਨੇ। ਬਹੁਤ ਕਿਸਮ ਦੀਆਂ ਸਿੱਖਿਆਵਾਂ ਦੇ ਰਹੇ ਨੇ ਜਿਹਦੇ ਨਾਲ ਸਾਨੂੰ ਬੜੀ ਦੇਰ ਤੱਕ ਪ੍ਰਕਾਸ਼ ਮਿਲਦਾ ਰਹੇਗਾ ਜੀਵਨ ਬਤੀਤ ਕਰਨ ਵਾਸਤੇ ਅਤੇ ਸਿੱਖੀ ਵਿੱਚ ਰਹਿਣ ਵਾਸਤੇ। ਸੋ ਅੱਜ ਇੱਕ ਗੱਲ ਚੱਲਦੀ, ਕਿਸੇ ਨੇ ਮਹਾਰਾਜ ਜੀ ਨੇ ਪੁੱਛਿਆ ਬਈ ਪ੍ਰੇਮੀਓ ਐਂ ਦੱਸੋ ਸੰਸਾਰ 'ਤੇ ਨਾਮ ਕਿਸ ਚੀਜ਼ ਨਾਲ ਰਹਿੰਦਾ? ਕਿਉਂਕਿ ਥੋੜ੍ਹੀ ਦੇਰ ਪਹਿਲਾਂ ਮਹਾਰਾਜ ਦੇ ਪਾਸ ਬਚਨ ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ ਮੇਰੇ ਘਰ ਔਲਾਦ ਨਹੀਂ ਹੋਈ, ਬੱਚਾ ਨਹੀਂ ਹੋਇਆ ਅਤੇ ਮੇਰਾ ਨਾਂ ਸੰਸਾਰ 'ਤੇ ਕਿਵੇਂ ਰਹੇਗਾ? ਮਹਾਰਾਜ ਕਹਿੰਦੇ ਪ੍ਰੇਮੀਆਂ ਬੱਚਿਆਂ ਬੱਚਿਆਂ ਵਾਲਿਆਂ ਦੇ ਨਾਂ ਸਭ ਦੇ ਮਿਟ ਜਾਂਦੇ ਨੇ, ਕਿਸੇ ਦਾ ਨਹੀਂ ਰਹਿੰਦਾ। ਇਹਨਾਂ ਨੂੰ ਸੰਗਤ ਦੀ ਰੁਚੀ ਦੇ ਕੇ ਆਪ ਨੇ ਫਰਮਾਨ ਕੀਤਾ ਕਿ ਸਾਧ ਸੰਗਤ ਜੀ ਐਂ ਦੱਸੋ ਸੰਸਾਰ ਦੇ ਉੱਤੇ ਨਾਮ ਕਿਵੇਂ ਰਿਹਾ ਕਰਦਾ? ਸਾਰੇ ਹੀ ਬੋਲਣ ਲੱਗ ਗਏ। ਕੋਈ ਕੁਛ ਕਹਿੰਦਾ ਜੀ ਤਾਲ ਲਵਾ ਦੇਵੇ, ਕੋਈ ਕਹਿੰਦਾ ਖੂਹ ਲਵਾ ਦੇ, ਕੋਈ ਕਹਿੰਦਾ ਸਰੈਂ ਪਾ ਦੇਵੇ, ਕੋਈ ਕਹਿੰਦਾ ਬਾਗ ਲਵਾ ਦੇਵੇ, ਸੜਕ ਬਣਾ ਦੇਵੇ, ਹੋਰ ਕੋਈ ਭਲੇ ਦਾ ਕੰਮ ਕਰਨ ਲੱਗੇ ਤਾਂ ਨਾਮ ਰਹਿ ਜਾਂਦਾ। ਮਹਾਰਾਜ ਜੀ ਸੁਣਦੇ ਗਏ, ਸਾਰਿਆਂ ਤੋਂ ਸੁਣ ਕੇ ਆਪ ਨੇ ਫਰਮਾਨ ਕੀਤਾ ਕਿ ਪ੍ਰੇਮੀਓ ਨਾਮ ਰਹਿੰਦਾ ਹੈ ਜੇ ਪਰਮੇਸ਼ੁਰ ਦਾ ਭਜਨ ਕੀਤਾ ਜਾਵੇ। ਜਿਹੜਾ ਪਰਮੇਸ਼ੁਰ ਦਾ ਭਜਨ ਕਰ ਲੈਂਦਾ ਉਹਦਾ ਨਾਮ ਰਹਿੰਦਾ, ਦੂਸਰੇ ਦਾ ਨਾਮ ਨਹੀਂ ਰਿਹਾ ਕਰਦਾ। ਨਾਮ ਰਹਿੰਦਾ ਜਿਹੜਾ ਪਰਮੇਸ਼ੁਰ ਦਾ ਭਜਨ ਕਰਦਾ, ਅਤੇ ਪਰਮੇਸ਼ੁਰ ਦੇ ਨਾਮ ਨੂੰ ਦੁਨੀਆਂ ਸਮਝਦੀ ਨਹੀਂ ਹੈ। ਕਿੰਨਾ ਹੀ ਰੌਲਾ ਪਾਈ ਜਾਓ, ਕਿੰਨੇ ਲੈਕਚਰ ਦੇਈ ਜਾਓ, ਕਿੰਨੇ ਦੀਵਾਨ ਲਾਈ ਜਾਓ, ਨਹੀਂ ਦਿਮਾਗ 'ਚ ਆਉਂਦਾ ਵੀ ਪਰਮੇਸ਼ੁਰ ਦਾ ਨਾਮ ਵੀ ਜਪਣਾ। ਛੋਟੇ ਛੋਟੇ ਕੰਮ ਆਉਂਦੇ ਨੇ, ਖੇਚਲ ਬਹੁਤੀ ਚੱਲਦੇ ਨੇ ਅਤੇ ਫਲ ਥੋੜ੍ਹਾ ਲੈਣ ਨੂੰ ਤਿਆਰ ਨੇ। ਤੀਰਥ ਯਾਤਰਾ ਕਰਦਾ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਉਂਦਾ, ਬੜੀ ਭਾਰੀ ਖੇਚਲ ਹੋਈ, ਹਜ਼ਾਰਾਂ ਰੁਪਈਆ ਖਰਚ ਹੋ ਗਿਆ, ਲੇਕਿਨ ਉਸ ਕਰਮ ਦਾ ਓਨਾ ਫਲ ਨਹੀਂ ਹੁੰਦਾ ਜਿੰਨਾ ਨਾਮ ਦਾ, ਨਾਮ ਨੂੰ ਨਹੀਂ ਸਮਝਦੇ। ਮਹਾਰਾਜ ਕਹਿਣ ਲੱਗੇ ਆ ਕਲਯੁੱਗ ਦੇ ਅੰਦਰ ਸਾਰੇ ਹੀ ਕਰਮ ਧਰਮ ਜਿਹੜੇ ਨੇ ਉਹਨਾਂ ਦਾ ਜਿਹੜਾ ਮੁੱਲ ਹੈ ਬਹੁਤ ਘੱਟ ਗਿਆ, ਬਹੁਤ ਘੱਟ ਗਿਆ। ਜਿਵੇਂ ਹੁਣ ਕਰੰਸੀ ਫੈਲ ਗਈ ਨਾ, ਸਿਆਣੇ ਬੰਦੇ ਸਮਝਦੇ ਆ ਮੇਰੀ ਗੱਲ, ਜਦੋਂ ਡੇਢ ਰੁਪਈਏ ਦੀ ਇੱਕ ਮਣ ਕਣਕ ਵਿਕਦੀ ਹੁੰਦੀ, ਜਾਂ ਮੈਂ ਛੋਟਾ ਹੁੰਦਾ ਮਿਲਟਰੀ 'ਚ ਭਰਤੀ ਹੈ, ਇੱਕ ਗੱਡਾ ਮੱਕੀ ਦਾ ਭਰਿਆ ਹੋਇਆ 25 ਰੁਪਈਏ ਨੂੰ ਵਿਕਦਾ ਹੁੰਦਾ, ਉਹ ਰੁਪਈਏ ਦਾ ਬੜਾ ਭਾਰਾ ਮੁੱਲ ਸੀ। ਲੇਕਿਨ ਹੁਣ 100 ਰੁਪਈਏ ਦੀ ਮੱਕੀ ਆਉਂਦੀ ਹੈ, 100 ਰੁਪਈਏ ਦੇ ਛੋਲੇ ਆਉਂਦੇ ਨੇ ਕਿਲੋ। ਜਦ ਛੋਲਿਆਂ ਵਾਲੀ ਕਣਕ ਨੂੰ ਕੋਈ ਪਸੰਦ ਨਹੀਂ ਸੀ ਕਰਿਆ ਕਰਦਾ, ਕਿਉਂਕਿ ਸਮੇਂ ਦੇ ਬਦਲਦੇ ਨਾਲ ਕੀਮਤਾਂ ਬਦਲਦੀਆਂ, ਕਰੰਸੀ ਦਾ ਫੈਲਾਅ ਹੋ ਗਿਆ, ਅਤੇ ਜਿਹੜਾ 1939 ਦਾ ਰੁਪਈਆ ਸੀ ਉਸ ਵੇਲੇ ਜਿਹੜਾ ਇੱਕ ਪੈਸਾ ਸੀ ਉਹ ਹੁਣ ਦੇ 2 ਰੁਪਈਏ ਦੇ ਬਰਾਬਰ ਹੈ, ਅੱਜ ਦੇ 2 ਰੁਪਈਏ ਦੇ ਬਰਾਬਰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਲ ਕੋਈ ਸਮਾਂ ਸੀ ਸਤਯੁਗ ਦੇ ਅੰਦਰ ਸੱਚ ਫਲਿਆ ਕਰਦਾ ਸੀ, ਸੱਚ ਬੋਲਣਾ, ਸੱਚ ਦਾ ਜੀਵਨ ਬਤੀਤ ਕਰਨਾ, ਤ੍ਰੇਤੇ ਦੇ ਅੰਦਰ ਜੱਗ ਕਰਿਆ ਕਰਦੇ ਸੀ, ਸੱਚ ਵੀ ਬੋਲਿਆ ਕਰਦੇ ਸੀ ਤਾਂ ਫਲੀ ਭੂਤ ਹੁੰਦੇ ਸੀ, ਦੁਆਪਰ ਦੇ ਅੰਦਰ ਆ ਕੇ ਬਹੁਤ ਕਿਸਮ ਦੀ ਪੂਜਾ ਕਰਦੇ ਸੀ, ਸਾਧਨ ਕਰਦੇ ਸੀ, ਤਪ ਕਰਦੇ ਸੀ, ਬੜੀ ਬੜੀ ਦੇਰ ਤੱਕ ਜੰਗਲਾਂ 'ਚ ਬੈਠ ਕੇ ਤਪ ਕਰਦੇ ਸੀ ਤਾਂ ਕੁਛ ਮਾੜਾ ਮੋਟਾ ਫਲ ਮਿਲਿਆ ਕਰਦਾ। ਅਤੇ ਕਲਯੁੱਗ ਦੇ ਅੰਦਰ ਸਮਾਂ ਬਦਲ ਗਿਆ, ਇਹਨਾਂ ਚੀਜ਼ਾਂ ਦਾ ਮੁੱਲ ਨਹੀਂ ਰਿਹਾ, ਬਹੁਤਾ ਨਹੀਂ ਮੁੱਲ ਰਿਹਾ, ਮਾਮੂਲੀ ਮੁੱਲ ਰਹਿ ਗਿਆ, ਥੋੜ੍ਹਾ ਮੁੱਲ ਰਹਿ ਗਿਆ। ਮਹਾਰਾਜ ਕਹਿੰਦੇ ਹੁਣ ਜੋ ਸਮਾਂ ਚੱਲ ਰਿਹਾ ਇਹਦੇ ਵਿੱਚ ਪਰਮੇਸ਼ੁਰ ਦੇ ਨਾਮ ਦਾ ਮੁੱਲ ਹੈ, ਹੋਰ ਕੋਈ ਮੁੱਲ ਨਹੀਂ। ਜਿਹਦੇ ਹਿਰਦੇ 'ਚ ਨਾਮ ਵੱਸ ਜੇ, ਜਿਹੜਾ ਰਸਨਾ ਦੇ ਨਾਲ ਪਰਮੇਸ਼ੁਰ ਦਾ ਨਾਮ ਜਪੇ, ਕੰਨਾਂ ਦੇ ਨਾਲ ਸਰਵਣ ਕਰੇ, ਅਤੇ ਨਾਮ ਦੀ ਮਹਿਮਾ ਨੂੰ ਜੋ ਮਨ ਦੇ ਨਾਲ ਮੰਨਦਾ ਹੈ ਉਹਦੇ ਮੁਕਾਬਲੇ 'ਤੇ ਕੋਈ ਆ ਨਹੀਂ ਸਕਦਾ। ਸੋ ਇਸ ਕਰਕੇ ਸਾਰਿਆਂ ਨਾਲੋਂ ਪ੍ਰਮੁੱਖ ਸਾਧਨ ਅੱਜ ਦੇ ਕਲਯੁੱਗ ਦੇ ਜ਼ਮਾਨੇ ਦੇ ਅੰਦਰ ਇੱਕੋ ਹੀ ਹੈ ਕਿ ਪੰਜ ਪਿਆਰਿਆਂ ਤੋਂ ਗੁਰੂ ਘਰ ਦਾ ਨਾਮ ਲਿਆ ਜਾਵੇ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਅੰਮ੍ਰਿਤ ਛਕਾ ਕੇ ਫਿਰ ਨਾਮ ਦਿੰਦੇ ਨੇ। ਅੰਮ੍ਰਿਤ ਤਾਂ ਬੇਅੰਤ ਦੁਨੀਆ ਛਕਦੀ ਹੈ, 80,000 ਦੇ ਕਰੀਬ ਤਾਂ ਅਸੀਂ ਛਕਾਤਾ ਇੱਥੇ, ਲੇਕਿਨ ਨਾਮ ਕਿੰਨੇ ਕੁ ਜਪਦੇ ਨੇ? ਉਹਦਾ ਕਾਰਨ ਹੈ ਕਦਰ ਨਹੀਂ ਹੈ, ਕਦਰ ਨਾ ਹੋਣ ਕਰਕੇ ਨਾਮ ਦੀ ਮਹਿਮਾ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਕਲਯੁੱਗ ਦਾ ਸਮਾਂ ਆ ਗਿਆ ਪ੍ਰੇਮੀਓ, ਹੁਣ ਜੇ ਨਾਮ ਬੀਜ ਲਿਆ ਜਾਵੇ ਤਾਂ ਇਹਦਾ ਬਹੁਤ ਬੜਾ ਫਲ ਪ੍ਰਾਪਤ ਹੁੰਦਾ।
ਕਲੂ ਆਇਓ ਰੇ ਇੱਕ ਨਾਮ ਬੀਜ
ਮਹਾਰਾਜ ਕਹਿਣ ਲੱਗੇ ਨਾਮ ਦੀ ਰੁੱਤ ਆਈ ਹੈ, ਨਾਮ ਵਿਗੜੋ ਅਤੇ ਨਾਮ ਦੀ ਮਹਿਮਾ ਕਿੰਨੀ ਹੈ, ਇੱਕ ਚਿੱਤ ਜੇ ਇੱਕ ਛਿਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅੱਖ ਦੇ ਝਮਕਣ ਜਿੰਨਾ ਚਿਰ ਜੇ ਵਾਹਿਗੁਰੂ ਵੱਲ ਧਿਆਨ ਚਲਿਆ ਜਾਵੇ, ਕਹਿੰਦੇ ਜਮਾਂ ਦੀ ਫਾਸੀ ਗਲ 'ਚ ਪਈ ਹੋਵੇ ਅਤੇ ਉਹਨੂੰ ਕੱਟਿਆ ਜਾਂਦਾ, ਫਿਰ ਉਸੇ ਵੇਲੇ ਐਡੀ ਤਾਕਤ ਰੱਖਦਾ। सो महाराज कह लगे प्रेमियो ये जो नाम है एदी संसार कदर नहीं जानता कीमत नहीं जानता क्योंकि बाहर ला जाओ भाई इन जाके सो नाम है मुरौला ना पाओ चुप करो बोलो ਦਾ ਨਾਮ ਇਹਦੇ ਬਾਰੇ ਸੰਸਾਰ ਜਾਣਦਾ ਨਹੀਂ ਹੈ ਕਿ ਕਿੰਨੀ ਮਹਿਮ ਮਹਾਰਾਜ ਕਹਿੰਦੇ ਇੱਕ ਚਿੱਤ ਇੱਕ ਛਿਨ ਧਿਆਨ ਦੇ ਨਾਲ ਜਮਾਂ ਦੀ ਫਾਸੀ ਗਲ ਚੋਂ ਕੱਟ ਜਾਂਦੀ ਲੇਕਿਨ ਸੰਸਾਰ ਨਹੀਂ ਜਾਣਦਾ ਸੋ ਮਹਾਰਾਜ ਕਹਿਣ ਲੱਗੇ ਕਿ ਪ੍ਰੇਮੀਓ ਜੋ ਸਰੋਵਰ ਲਵਾ ਦੇਣਾ ਕੋਈ ਬਿਲਡਿੰਗਾਂ ਬਣਾ ਦੇਣੀਆਂ ਨੇ ਖੂਹ ਲਵਾ ਦੇਣਾ ਉਹਦੇ ਨਾਲ ਨਾਮ ਨਹੀਂ ਰਿਹਾ ਕਰਦਾ ਥੋੜ੍ਹੀ ਦੇਰ ਰਹਿੰਦਾ ਚੰਗੇ ਪੁੰਨ ਦੇ ਘਰਨੇ ਆ ਮੁੱਲਾਪੁਰ ਦਾ ਸਰੋਵਰ ਹੈ ਤਲਾਅ ਹੈ ਕੋਈ ਦੱਸ ਸਕਦਾ ਵੀ ਇਹ ਕਿਹਨੇ ਬਣਾਇਆ ਕੌਣ ਸੀ ਬੰਦਾ ਇਹ ਜਿਹਨੇ ਬਣਾਇਆ ਤਲਾਅ ਤਾਂ ਜ਼ਰੂਰ ਬਣਿਆ ਹੋਇਆ ਅਸੀਂ ਦੇਖਦੇ ਹਾਂ ਲੇਕਿਨ ਜਾਣਦਾ ਕੋਈ ਨਹੀਂ ਸੋ ਮਹਾਰਾਜ ਕਹਿਣ ਲੱਗੇ ਕਿ ਜੋ ਨਾਮ ਦੀ ਮਹਿਮਾ ਹੈ ਉਹ ਸੰਸਾਰ ਨਹੀਂ ਜਾਣਦਾ ਕਿਸੇ ਤਰੀਕੇ ਨਾਲ ਸੋ ਨਾਮ ਜਪਣ ਵਾਲਾ ਥਿਰ ਰਹਿੰਦਾ ਹੋਰ ਨਹੀਂ ਰਹਿੰਦਾ ਅਤੇ ਇਹਦੀ ਜੋ ਮਹਿਮਾ ਹੈ ਉਹ ਬੰਦਗੀ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੋਰ ਸੰਸਾਰ ਦੇ ਅੰਦਰ ਕਿਸੇ ਨੂੰ ਨਹੀਂ ਪਤਾ ਹੈ ਫਰਮਾਨ ਕਰ
ਮਹਿਮਾ ਹਰ ਨਾਮ ਦੀ ਸੰਤਾਂ ਦੇ
ਸੰਤ ਪ੍ਰਤਾਪ ਦੁਰਤ ਸਭ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਕੇਵਲ ਨਾਮ ਜਪਣਿਆਂ ਦੇ ਹਿਰਦੇ 'ਚ ਵੱਸਦੀ ਹੈ, ਬਾਕੀ ਸੰਸਾਰ ਤਾਂ ਜਾਣਦਾ ਹੀ। ਗੁਰੂ ਘਰ ਦੀ ਸੇਵਾ ਪ੍ਰਤੱਖ ਰੂਪ ਦੇ ਅੰਦਰ